ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜਨ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਆਰੇ ਗੁਣੇ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰਾਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜਨ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ, ਸੁਕੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਕਾਇਆ ਕਾਮਣ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਕਾਇਆ ਕਾਮਣ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ, ਹੋ ਮੈਂ ਵਿੱਚੋਂ ਜਾਲੇ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਰਹਾਉ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਤਾ ਸੁਹੇਲੀ, ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਚਿੱਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ, ਤੀਸਰੀ ਜੋਤ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ, ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਦਰਬਾਰ ਸਜੇ ਸਜੇ ਦਰਬਾਰ ਵਿੱਚ ਆਪ ਜੀ ਨੇ ਪੰਜ ਬਾਣੀਆਂ ਦਾ ਨਿਤਨੇਮ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਤਿਕਾਰਯੋਗ ਰਾਗੀ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਸਮੇਂ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਵਿਚਾਰ ਆਪ ਜੀ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਨਿਤਾ ਪ੍ਰਤੀ ਸਰਵਣ ਕਰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੀ ਪਾਤਸ਼ਾਹੀ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਅਸ਼ਟਪਦੀਆਂ ਦੇ ਰੂਪ ਵਿੱਚ ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਜਿਨ੍ਹਾਂ ਦਾ ਸਾਧ ਸੰਗਤ ਜੀ ਇਤਿਹਾਸ ਬੜਾ ਨਿਵੇਕੜਾ ਹੈ। ਉਹਨਾਂ ਨੇ ਪਹਿਲਾਂ ਆਪਣੇ ਸਰੀਰ 'ਤੇ ਆਪਣੀ ਕਾਇਆ 'ਤੇ ਆਪਣੇ ਜੀਵਨ 'ਤੇ ਜੋ ਘਟਨਾ ਘਟੀ ਹੈ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਰਾਹੀਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਦਾ ਯਤਨ ਕੀਤਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ੍ਰੀਮੁਖ ਵਾਕ ਦੇ ਵਿੱਚ ਉਹਨਾਂ ਨੇ ਇਸ ਕਾਇਆ ਜੋ ਸਰੀਰ ਹੈ ਇਸ ਵਿੱਚ ਸਾਰੀਆਂ ਵਸਤੂਆਂ ਦਾ ਉਪਲਬਧ ਹੋਣਾ ਦੱਸਿਆ ਹੈ। ਜਿਸ ਤਰ੍ਹਾਂ ਉਹਨਾਂ ਨੇ ਸੋਰਠ ਰਾਗ ਦੀ ਜੋ ਵਾਰ ਹੈ ਉਹਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਰਦੇ ਨੇ ਮਹੱਲਾ ਤੀਜਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੈ ਮਨਮੁਖ ਨੇ ਬੁੱਝੈ ਕੋਈ ਨਾ ਸੁਣੈ ਪੁਕਾਰਾ। ਕਿਸ ਦੇਹੀ ਅੰਦਰ ਪੰਜ ਚੋਰ ਵੀ ਵਸਦੇ ਹਨ ਅਤੇ ਉਹਨਾਂ ਚੋਰਾਂ ਦੇ ਪਾਸ ਇੱਕ ਅੰਮ੍ਰਿਤ ਦਾ ਖਜ਼ਾਨਾ ਵੀ ਪਿਆ ਹੈ। ਉਸ ਖਜ਼ਾਨੇ ਨੂੰ ਉਹ ਲੁੱਟ ਰਹੇ ਹਨ ਜਿਹੜੇ ਗਾਫਲਤਾਈ ਦੀ ਨੀਂਦ ਵਿੱਚ ਸੌਂ ਜਾਂਦੇ ਹਨ। ਉਹਨਾਂ ਦਾ ਉਹ ਖਜ਼ਾਨਾ ਲੁੱਟਿਆ ਜਾਂਦਾ ਹੈ ਅਤੇ ਜਿਹੜੇ ਗੁਰਮੁਖ ਜੋਗੀ ਜਾਗਦੇ ਜਿਹੜੇ ਗੁਰਮੁਖ ਪਿਆਰੇ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ ਉਹ ਉਸ ਖਜ਼ਾਨੇ ਨੂੰ ਬਚਾ ਲੈਂਦੇ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਉਹਨਾਂ ਨੇ ਹੋਰ ਵੀ ਇੱਕ ਪ੍ਰਮਾਣ ਦਿੱਤਾ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਵਿਕ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ। ਉਹਨਾਂ ਨੇ ਇਸ ਦੇਹੀ ਵਿੱਚ ਅੰਮ੍ਰਿਤ ਦੇ ਖਜ਼ਾਨੇ ਨੂੰ ਜ਼ਿਕਰ ਕੀਤਾ ਹੈ। ਪਰ ਜਿਸ ਤਰ੍ਹਾਂ ਕਹਿੰਦੇ ਜਿਹੜਾ ਹਰਨ ਹੈ ਕਾਲਾ ਹਰਨ ਉਹਦੀ ਨਾਭੀ ਦੇ ਵਿੱਚ ਕਸਤੂਰੀ ਦਾ ਨਾਪਾ ਪਿਆ ਹੈ ਉਹ ਹਰਨ ਉਸਨੂੰ ਜਦੋਂ ਸੁਗੰਧੀ ਆਉਂਦੀ ਹੈ ਬਾਹਰ ਭੱਜਾ ਫਿਰਦਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਭਰਮ ਦਾ ਭਰਮ ਭੁਲਾਇਆ। ਕਹਿੰਦੇ ਜਿਸ ਤਰ੍ਹਾਂ ਕਸਤੂਰੀ ਦੀ ਸਾਰ ਨੂੰ ਮਿਰਗ ਨਹੀਂ ਜਾਣਦਾ ਇਸੇ ਤਰ੍ਹਾਂ ਮਨਮੁੱਖ ਜਿਹੜਾ ਹੈ ਉਹ ਇਸ ਮਨੁੱਖਾ ਜਨਮ ਦੀ ਸਾਰ ਨੂੰ ਨਹੀਂ ਜਾਣਦਾ ਉਹ ਬਾਹਰ ਭੱਜਾ ਫਿਰਦਾ ਹੈ ਹੋਰ ਜਿਹੜੇ ਦੂਸਰੇ ਨਸ਼ੇ ਹਨ ਰਸ ਹਨ ਉਹਨਾਂ ਵਿੱਚ ਉਹ ਸਵਾਦ ਭੌਲਦਾ ਹੈ ਕਿ ਮੈਨੂੰ ਉਹਨਾਂ ਵਿੱਚੋਂ ਮੇਰੀ ਤ੍ਰਿਪਤੀ ਹੋ ਜਾਵੇ। ਜਿਸ ਤਰ੍ਹਾਂ ਮਿਰਗ ਜਿਹੜਾ ਹੈ ਉਹ ਬਾਹਰ ਸੁਗੰਧੀ ਉਸਦੇ ਅੰਦਰ ਪਈ ਹੈ ਜੋ ਕਸਤੂਰੀ ਦਾ ਨਾਪਾ ਹੈ ਉਹ ਅੰਦਰ ਪਿਆ ਹੈ ਪਰ ਉਹ ਢੂੰਡਦਾ ਬਾਹਰ ਹੈ। ਮਨਮੁੱਖ ਵੀ ਸਤਸੰਗੀ ਜਨੋ ਇਸ ਦੇ ਅੰਦਰ ਅੰਮ੍ਰਿਤ ਰਸ ਪਿਆ ਹੈ ਇਹ ਬਾਹਰ ਢੂੰਡਦਾ ਹੈ ਕਿ ਬਾਹਰ ਦੇ ਰਸਾਂ ਵਿੱਚੋਂ ਮੈਨੂੰ ਸ਼ਾਇਦ ਆਨੰਦ ਦੀ ਪ੍ਰਾਪਤੀ ਹੋ ਜਾਵੇ। ਪਰ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿੰਦੇ ਨਹੀਂ ਤੇਰੇ ਅੰਦਰ ਹੀ ਅੰਮ੍ਰਿਤ ਦਾ ਖਜ਼ਾਨਾ ਹੈ ਉਸ ਨੂੰ ਤੂੰ ਢੂੰਡਣਾ ਕਰ। ਜਦੋਂ ਤੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਤੈਨੂੰ ਉਸ ਅੰਮ੍ਰਿਤ ਦੇ ਖਜ਼ਾਨੇ ਦੀ ਜਾਚ ਸੋਝੀ ਪੈ ਜਾਵੇਗੀ ਅਤੇ ਫਿਰ ਤੂੰ ਉਸ ਅੰਮ੍ਰਿਤ ਦੇ ਆਨੰਦ ਨੂੰ ਮਾਣੇਗਾ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਇਹ ਜ਼ਿਕਰ ਕੀਤਾ ਆਨੰਦ ਆਨੰਦ ਸਭ ਕੋ ਕਹੇ आनंद गुरु ते जाणिया जाणिया आनंद सदा गुर ते कृपा करे प्यारिया कर कृपा किलविख कटे ज्ञान अंजन सारिया अंदरों जिनका मुह टुटा तिनका शब्द सचै सवारिया कह नानक कहो आनंद है आनंद गुर ते जाणिया। धन श्री गुरु अमरदास सच्चे पातशाह जी अज दे पावन पवित्र श्री मुख वाक द्वारा उन्होंने बाणी का जिक्र किया है कि जिस हिरदे विच बाणी का वास हो गया उहदे हिरदे विचों उस बाणी ने जिस तरह जदों आपां कोई नलका लाईदा सी तां उस नलके दे पहलां लाउण तों उपरंत फिर उहदे विच पाणी पाया जांदा सी उस पाणी पाउण दे नाल फिर नलके दा थल्ले दा पाणी खिचदा सी। इसे तरह धन गुरु नानक साहब सच्चे पातशाह दी पावन बाणी है जदों आपां प्रेमी जनों मुख दे नाल इह बाणी पढ़दे हाँ तां इस बाणी दे राहीं जो साडा अमृत अंदर दा खजाना है वह बाणी फिर साध संत जी आत्मरस बन के गुरसिख नूं साध संत जी अवस्था बख्शदी है। धन श्री गुरु अमरदास जे पातशाह जी कहिंदे वाहो वाहो पूरे गुर की बाणी। धन धन साहब श्री गुरु अमरदास जे पातशाह जी कहिंदे वाहो नाम आश्चर्य कि वाह दा अर्थ जिस तरह धन सच्चे पातशाह जी ने वाहिगुरू शब्द वरत्या है इत्थे भी उही शब्द है वाहो वाहो के आश्चर्य तो आश्चर्य ही पूरे गुरु की बाणी है पूरे गुरते उपजी साच समाणी। कहिंदे ये बाणी आई कित्थों है धन गुरु अमरदास जे पातशाह ने कहिंदे पूरे गुरते उपजी कहिंदे ये पूरे गुरु तो ही पैदा हुई है बाणी। जे आपां कहीए अधूरे जिहड़े अधूरे गुरु सन उन्हां तो भी साध संगत जी चाहो कान्हा वर्गे सन भगत चाहो छज्जू शाह हसैन वर्गे उन्होंने भी अपनी बाणी अंकित की पर धन गुरु अर्जन साहब सच्चे पातशाह कहन लगे हे भगत कान्हे हे भगत छज्जू ये थोड़ी बाणी परमेश्वर अकाल पुरख वाहिगुरु की बाणी नहीं है ये थोड़ी होमै हंगता विच उचारियां हुई कवितावां हन जो परमेश्वर अकाल पुरख वाहिगुरु की बाणी है वह तो सतगुरु सच्चे पातशाह के पूरे गुरते उपजी कहिंदे पूरे गुरु का उपदेश है पूरे गुर का सुन उपदेश पार ब्रह्म निकट कर पेख सास सास सिमरो गोबिंद मन अंतर की उतरे चिंद आस अनित त्यागो तरंग संत जिना की तूर मन मंग। आप छोड़ बेनती करो साध संग अगन सागर तरो हर धन के भर लेहो भंडार नानक गुर पूरे नमस्कार। पूरे गुरु तो उपजी हुई बाणी धन श्री गुरु गोबिंद सिंह साहब सच्चे पातशाह जी साध संगत जी आनंदपुर साहब की धरती ते बराजे हुए सन उन्हां नूं साध संगत जी एक दफा गुरसिखा ने प्रश्न किया हे गरीब नवाज सच्चे पातशाह जी ये जो बाणी पढ़न का फल की है ये सतवें पातशाह दे पास भी प्रश्न किया सी। कहन लगे गरीब नवाज जो बाणी है ये पढ़न का फल की है तां सतगुरु सच्चे पातशाह जी ने साध संगत जी उस वेले धनुष मंगाउणा किया धनुष के उत्ते चार तीर चाड़े एक एक करके उन्हां तीरां नूं सतसंगी जनों एक एक खंभ लग्या होया सी उन्हां ने चिल्ले ते तीर जदों चाड़ के सुटिया कहन लगे ऐं करियो ये तीर जिथे डिगया इस नूं साडे पास लैके आओ। तां श्री गुरु गोबिंद सिंह साहब सच्चे पातशाह ने तीर अपने क्योंकि परमेश्वर का रूप सन उन्होंने तीर खिच के जदों चिल्ला खिच के तीर छड्या धनुष चों तां सिंह दौड़े पर वह उन्होंने चारे दिशा नूं तीर छड्डे उन्होंने तीर वापस कितों प्राप्त ना होए काफ़ी समा ढूंढदे वापस आ गए। गुरु साहब जी पुछण लगे तीर मिले थोनू कहन लगे नहीं जी तीर तो सानू मिले नहीं किते भी। तो सतगुरु सच्चे पातशाह जी कहन लगे बैठ जाओ बैठ गए चारे सिंह जिन्हां ने प्रश्न किया सी कि बाणी का फल की है तो गरीब नवाज सच्चे पातशाह कहन लगे भाई तुसीं जिहड़े तीर लैन गए सी वह तीर वापस नहीं आए। कहन लगे जी गरीब नवाज वो कित्थे चले गए ਕਹਿਣ ਲੱਗੇ ਤੀਰ ਉਹ ਇੱਕ ਦਫ਼ਾ ਨਾਰਦ ਭਗਵਾਨ ਜੀ ਸਾਡੇ ਪਾਸ ਆਏ ਸਨ, ਉਹ ਸਾਨੂੰ ਇਹ ਚਾਰ ਖੰਭ ਦੇ ਗਏ ਸਨ। ਇਹ ਚਾਰ ਜਿਹੜੇ ਖੰਭ ਸਨ, ਇਹ ਅਨਲ ਪੰਛੀ ਜੋ ਆਪਣੇ ਆਕਾਸ਼ ਵਿੱਚ ਰਹਿੰਦਾ ਹੈ ਉਹਦੇ ਬਾਰੇ ਇਤਿਹਾਸ ਵਿੱਚ ਆਉਂਦਾ ਹੈ। ਜੋ ਰਾਤ ਨੂੰ ਕਥਾ ਚੱਲਦੀ ਇਹਦੇ ਵਿੱਚ ਉਹ ਸਾਰੀ ਕਥਾ ਆਉਂਦੀ ਹੈ ਕਿ ਅਨਲ ਪੰਛੀ ਜਿਹੜਾ ਹੈ ਉਹ ਆਕਾਸ਼ ਵਿੱਚ ਸਾਧ ਸੰਗਤ ਹੀ ਰਹਿੰਦਾ ਹੈ। ਆਕਾਸ਼ ਵਿੱਚ ਉਹ ਆਂਡਾ ਦਿੰਦਾ, ਜਦੋਂ ਆਂਡਾ ਉਹ ਡਿੱਗਦਾ ਹੈ ਉਸ ਵੇਲੇ ਆਉਂਦਾ ਆਉਂਦਾ ਉਹਦੇ ਵਿੱਚੋਂ ਬੱਚਾ ਨਿਕਲ ਜਾਂਦਾ ਅਤੇ ਉੱਡ ਜਾਂਦਾ ਨਾਲੇ। ਉਹ ਆਕਾਸ਼ ਵਿੱਚ ਰਹਿੰਦਾ, ਉਹਦੀ ਸੱਤਾ ਜਿਹੜੀ, ਉਹਦੀ ਖੁਰਾਕ ਵੀ, ਉਹਦੀ ਹਵਾ ਪਾਣੀ ਸਾਰੀ ਆਕਾਸ਼ ਵਿੱਚ ਹੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਆਕਾਸ਼ ਵਿੱਚ ਪੰਛੀ ਜਿਹੜਾ ਰਹਿੰਦਾ ਉਹਦੇ ਇਹ ਖੰਭ ਸਨ, ਇਹ ਤੀਰ ਨੂੰ ਖੰਭ ਲੱਗੇ ਹੋਏ ਸਨ ਕਿ ਉਹ ਜਿਹੜਾ ਜਿਸ ਜਿਸ ਆਕਾਸ਼ ਵਿੱਚ, ਜਿਸ ਦੇਸ਼ ਵਿੱਚ ਉਹ ਪੰਛੀ ਰਹਿੰਦਾ ਹੈ ਉਹ ਤੀਰ ਜਿਹੜਾ ਸੀ ਤੀਰ ਦੇ ਨਾਲ ਲੱਗੇ ਹੋਏ ਸਨ, ਤੀਰ ਨੂੰ ਉਸੇ ਦੇਸ਼ ਵਿੱਚ ਉਹ ਲੈ ਗਿਆ, ਹੁਣ ਤੀਰ ਵਾਪਸ ਨਹੀਂ ਆਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਗੁਰਬਾਣੀ ਜਿਹੜੀ ਹੈ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਗੁਰਬਾਣੀ ਸੱਚਖੰਡ ਤੋਂ ਆਈ ਹੋਈ ਹੈ। ਜਿਹੜਾ ਇਸ ਨੂੰ ਪੜ੍ਹੇਗਾ ਜਿਸ ਦੇਸ਼ ਤੋਂ ਆਈ ਹੋਈ ਹੈ ਉਸ ਦੇਸ਼ ਨੂੰ, ਉਸ ਪ੍ਰਾਣੀ ਨੂੰ ਲੈ ਜਾਵੇਗੀ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਕਹਿਣ ਲੱਗੇ ਜਿਸ ਤਰ੍ਹਾਂ ਤੀਰ ਜਿਹੜੇ ਸਨ ਖੰਭ ਲੱਗਿਓ ਕਰਕੇ ਉਸ ਦੇਸ਼ ਨੂੰ ਲੈ ਗਏ, ਉਹ ਤੀਰ ਵਾਪਸ ਨਹੀਂ ਆਏ, ਇਸੇ ਤਰ੍ਹਾਂ ਇਹ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਗੁਰਬਾਣੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਸੱਚਖੰਡ ਤੋਂ ਆਈ ਹੈ ਬਾਣੀ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਜਿਹੜਾ ਇਸ ਬਾਣੀ ਦੇ ਉੱਤੇ ਸਤਿਕਾਰ ਰੱਖੇਗਾ, ਜਿਹੜਾ ਇਸ ਬਾਣੀ ਦੇ ਉੱਤੇ ਭਾਵਨਾ ਰੱਖੇਗਾ, ਕਹਿੰਦੇ ਜਦੋਂ ਇਹ ਵਿਅਕਤੀ ਉਹ ਸਰੀਰ ਕਰਕੇ ਇੱਥੋਂ ਜਾਵੇਗਾ, ਜਿੱਥੇ ਤੋਂ ਇਹ ਬਾਣੀ ਆਈ ਉਸ ਦੇਸ਼ ਨੂੰ ਇਹ ਲੈ ਜਾਵੇਗੀ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸੱਤਵੇਂ ਪਾਤਸ਼ਾਹ ਦੇ ਪਾਸ ਵੀ ਇੱਕ ਦਫ਼ਾ ਪ੍ਰਸ਼ਨ ਕੀਤਾ ਸੀ ਗੁਰਸਿੱਖਾਂ ਨੇ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਬਾਣੀ ਪੜ੍ਹਨ ਦਾ ਕੀ ਫਲ ਹੈ, ਮੂੰਹ ਤੋਂ ਪੜ੍ਹੀ ਜਾਣੀ? ਤਾਂ ਉਸ ਵੇਲੇ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਸਨ, ਉਹਨਾਂ ਨੇ ਸਾਧ ਸੰਗਤ ਜੀ ਘੋੜੇ ਦੇ ਉੱਤੇ ਕਾਠੀ ਪਾਈ ਅਤੇ ਨਾਲ ਉਹਨਾਂ ਦੇ 2200 ਸਵਾਰ ਰਹਿੰਦਾ ਸੀ, ਜੰਗ ਨਹੀਂ ਉਹਨੀ ਕੋਈ ਕੀਤਾ। ਇੱਕ ਉੱਥੇ ਸਾਧ ਸੰਗਤ ਜੀ ਚਵੱਚਾ ਸਾਹਿਬ ਗੁਰਦੁਆਰਾ ਹੈ ਆਪਣੇ, ਜਿੱਥੇ ਸਾਧ ਸੰਗਤ ਜੀ ਬੇੜੀਆਂ ਦਾ ਪੁਲ ਪੈਂਦਾ, ਉਹਨੂੰ ਸਾਹਮਣੇ ਪਿੰਡ ਹੈ ਉਹ ਨਹਿਰ ਦੇ ਉੱਤੇ ਗੁਰਦੁਆਰਾ, ਉੱਥੇ 2200 ਘੋੜ ਸਵਾਰ ਸੱਤਵੇਂ ਪਾਤਸ਼ਾਹ ਦਾ ਰਿਹਾ ਕਰਦਾ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜੰਗ ਕੋਈ ਨਹੀਂ ਕੀਤਾ, ਪਰ ਉਹਨਾਂ ਦੇ ਨਾਲ ਘੋੜ ਸਵਾਰ ਰਹਿੰਦੇ ਸਨ। ਜੰਗਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤੁਰੇ ਜਾਂਦੇ ਹਨ ਤਾਂ ਇੱਕ ਪਿੰਡ ਦਾ ਥੇਹ ਸੀ, ਜੋ ਪੁਰਾਣਾ ਪਿੰਡ ਉੱਥੋਂ ਉਜੜਿਆ ਹੋਇਆ ਸੀ, ਉੱਥੇ ਇੱਕ ਜਿਹਦੇ ਵਿੱਚ ਸਵਾਣੀਆਂ ਦੁੱਧ ਰਿੜਕਦੀਆਂ ਸਨ, ਜਿਹਨੂੰ ਆਪਾਂ ਚਾਟੀ ਕਹਿੰਦੇ ਸੀ, ਮਧਾਣੀ ਪਾ ਕੇ ਰਿੜਕਿਆ ਜਾਂਦਾ ਸੀ ਦੁੱਧ, ਤਾਂ ਉਹ ਚਾਟੀ ਦੀਆਂ ਜਿਹੜੀਆਂ ਠੀਕਰੀਆਂ ਸਨ ਫੁੱਟੀਆਂ ਪਈਆਂ ਸਨ। ਉੱਥੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ, ਸ਼੍ਰੀ ਗੁਰੂ ਹਰਰਾਜ ਸਾਹਿਬ ਜੀ ਉਸ ਠੀਕਰੀਆਂ ਦੇ ਕੋਲ ਖੜ੍ਹ ਗਏ। ਸੂਰਜ ਦੀ ਜਦੋਂ ਚਮਕੌਰ ਪਈ ਉਹਦੇ ਉੱਤੇ ਧੁੱਪ ਪਈ, ਕਿਉਂਕਿ ਉਹਨਾਂ ਨੂੰ ਥਿੰਦਾ ਲੱਗਿਆ ਹੋਇਆ ਸੀ, ਉਹ ਜਿਹੜੀ ਚਾਟੀ ਵਿੱਚ ਦੁੱਧ ਰਿੜਕਿਆ ਜਾਂਦਾ ਹੈ, ਜਾਂ ਮੱਖਣ ਮਾਤਾਵਾਂ ਸਤਿਕਾਰਯੋਗ ਬੀਬੀਆਂ ਰੱਖਦੀਆਂ ਸਨ, ਜਾਂ ਘਿਓ ਪਾ ਕੇ ਰੱਖਦੀਆਂ ਸਨ ਛੋਟੀਆਂ ਛੋਟੀਆਂ ਹਾਂਡੀਆਂ ਕੁੱਜਿਆਂ ਦੇ ਵਿੱਚ, ਉਹ ਫਿਰ ਜਿਹੜੇ ਕੁੱਜੇ ਹਾਂਡੀਆਂ ਸਨ ਉਹ ਇਤਨੇ ਤ੍ਰਿਪਤ ਹੋ ਜਾਂਦੇ ਸਨ ਘਿਓ ਦੇ ਨਾਲ, ਉਹ ਸਾਧ ਸੰਗਤ ਜੀ ਉਹਨਾਂ ਦਾ ਥਿੰਦਾ ਕਦੇ ਚੁੱਕਿਆ ਨਹੀਂ ਸੀ ਜਾਂਦਾ। ਉਹ ਠੀਕਰੀਆਂ ਫੁੱਟੀਆਂ, ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਖੜ੍ਹ ਗਏ। ਭਾਈ ਜੱਸਾ ਗੁਰੂ ਸਾਹਿਬ ਜੀ ਦਾ ਚੌਰ ਬਰਦਾਰ ਸੀ, ਪੁੱਛਣ ਲੱਗਾ ਗਰੀਬ ਨਿਵਾਜ ਇੱਥੇ ਖੜ੍ਹਨ ਦਾ ਕਾਰਨ ਕੀ ਹੈ? ਕਹਿਣ ਲੱਗੇ ਭਾਈ ਜੱਸੇ, ਅਸੀਂ ਜਿਹੜਾ ਤੁਸੀਂ ਪਰਸੋਂ ਪ੍ਰਸ਼ਨ ਕੀਤਾ ਸੀ ਕਿ ਬਾਣੀ ਪੜ੍ਹਨ ਦਾ ਕੀ ਫਲ ਹੈ, ਮੈਂ ਉਹ ਤੁਹਾਨੂੰ ਉੱਤਰ ਦੇਣਾ ਹੈ। ਕਹਿਣ ਲੱਗੇ ਇੱਥੇ ਕੀ ਕਾਰਨ ਹੈ, ਇੱਥੇ ਉੱਤਰ ਕਿਸ ਤਰ੍ਹਾਂ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਠੀਕਰੀਆਂ ਵੱਲ ਕਹਿਣ ਲੱਗੇ, ਦੇਖੋ ਇੱਥੇ ਇਸ ਪਿੰਡ ਨੂੰ ਉਜੜੇ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ, ਇਹ ਪਿੰਡ ਦਾ ਥੇਹ ਹੋ ਚੁੱਕਾ ਹੈ, ਪਰ ਜਿਸ ਚਾਟੀ ਦੇ ਵਿੱਚ ਸਤਿਕਾਰ ਜੋ ਕੋਈ ਮਾਤਾ ਨੇ ਦੁੱਧ ਰਿੜਕਿਆ ਸੀ, ਉਸ ਚਾਟੀ ਨੂੰ ਆ ਥਿੰਦਾ ਲੱਗਿਆ ਹੋਇਆ ਹੈ, ਜਦੋਂ ਸੂਰਜ ਦਾ ਪ੍ਰਕਾਸ਼ ਹੋਇਆ ਤਾਂ ਆਹ ਜਿਹੜਾ ਥਿੰਦਾ ਸਾ ਬਾਹਰ ਆ ਗਿਆ, ਘਿਓ ਬਾਹਰ ਆ ਗਿਆ। ਇਸੇ ਤਰ੍ਹਾਂ ਜਦੋਂ ਇਹ ਜਿਹੜੀ ਬਾਣੀ ਪੜ੍ਹਨੀ ਹੈ ਆਪਣੇ ਕੰਠ ਦੇ ਨਾਲ, ਹਿਰਦੇ ਨਾਲ, ਮੁੱਖ ਦੇ ਨਾਲ, ਕਹਿੰਦੇ ਜਦੋਂ ਇਸ ਦੀ ਵਿਅਕਤੀ ਦੀ ਮੌਤ ਹੋਣੀ ਹੈ ਤਾਂ ਉਸ ਵੇਲੇ ਇਹ ਜਿਹੜੀ ਬਾਣੀ ਹੈ, ਇਸ ਨੂੰ ਜਿਸ ਤਰ੍ਹਾਂ ਆਹ ਥਿੰਦਾ ਪ੍ਰਗਟ ਹੋਇਆ ਹੈ, ਉਸ ਵੇਲੇ ਮਰਨ ਵੇਲੇ ਵੀ ਇਹ ਬਾਣੀ ਪ੍ਰਗਟ ਹੋਵੇਗੀ। ਇਹ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਧਸਾਂ ਦੀ ਸ਼ੰਕਾ ਨਿਵਰਤ ਕੀਤਾ ਸੀ। ਉਸ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਵਾਹ ਦਾ ਅਰਥ ਹੈ ਅਸਚਰਜ। ਜਿਸ ਤਰ੍ਹਾਂ ਸਾਧਸਾਂ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਵਾਹਿਗੁਰੂ ਸ਼ਬਦ ਦੇ ਅਰਥ ਕੀਤੇ, ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿੰਨ ਮੇਰ ਸਭ ਤੇ ਉੱਚਾ ਜਾਣੀਐ ਲੇ ਤਨਾ ਕੀ ਜੈ ਦੇਰ। ਨਿਰਗੁਣ ਨਾਮਨ ਤੇ ਬਦ ਐਸੇ ਸੋ ਕਰ ਅਰਥ ਬਖਾਨੋ ਤੈਸੇ, ਬਹ ਨਾਮ ਅਚਰਜ ਕਾ ਹੋਈ ਅਚਰ ਤੇ ਪੁਨ ਉਕਤਨਾ ਕੋਈ, ਗੌਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀ ਓਜਨ ਚਿੱਤ। ਇਉਂ ਸ੍ਰੀ ਨਾਨਕ ਨਾਮ ਬਣਾਇਓ ਸੁਨ ਸੁਰਤ ਸੰਤਨ ਚਿੱਤ ਸੁਖ ਪਾਇਓ, ਪੁਨ ਸਰਗੁਣ ਕੇ ਨਾਮ ਤੇ ਅਧਿਕ ਜਾਨ ਮਨ ਮਾਹੇ, ਜੇ ਸਿਮਰਤ ਕਲ ਕਾਲ ਕੇ ਕਲਮਲ ਅਖੰਡ ਸਾਹੇ, ਬਾਬਾ ਬਾਸ ਦੇਵ ਤੇ ਲੀਨੋ ਹਰੀ ਬਿਸ਼ਨ ਤੇ ਹਾਹਾ ਚੀਨੋ, ਗੱਗਾ ਗੋਬਿੰਦ ਤੇਲੀ ਅਜਾਨੋ, ਰਾਰਾ ਰਾਮ ਚੰਦ ਮਨ ਮਾਨੋ, ਚਤਰ ਵਰਨ ਕਰ ਏਕ ਬਣਾਇਆ ਫਲਦਾਇ ਕੇ ਅਧਿਕ ਸੁਹਾਇਆ, ਚਤਰ ਨਾਮ ਸਿਮਨ ਕੀਏ ਏਕੂ ਔਰ ਧਾਰੇ ਜਿਸ ਹੋਤ ਵੇਕੂ। ਅੱਖਰ ਮਧੁਰ ਮਨੋਹਰ ਚਾਰ, ਕਹਿੰਦੇ ਚਾਰੇ ਅੱਖਰ ਜਿਹੜੇ ਹਨ ਇਹ ਬੜੇ ਸੁੰਦਰ ਹਨ ਅਤੇ ਬੜੇ ਮਿੱਠੇ ਹ। ਅੱਖਰ ਮਧੁਰ ਮਨੋਹਰ ਚਾਰ, ਚਾਰ ਵੇਦ ਕੇ ਜਾਨੋ ਸਾਰ, ਚਾਰ ਵਰਨ ਜੇ ਚਾਰ ਜੋ ਆਸਰਮ ਸੁਖ ਦਾ ਚਾਰ, ਚਾਰ ਵਰਨ ਕੇ ਇਹ ਸੁਖ ਚਾਰ, ਚਾਰ ਅਵਸਥਾ ਕੇ ਸੁਖ ਚਾਰ, ਕਿਦੋਂ ਬਿਸ਼ਨ ਕੋਈ ਹੈ ਪੋ ਚਾਰ। ਕਹਿੰਦੇ ਇਹ ਚਾਰੇ ਜਿਹੜੇ ਅੱਖਰ ਹਨ ਬੜੇ ਸੁਖ ਦੇ ਹਨ। ਉਹਨਾਂ ਨੂੰ ਸਾਧਸਾਂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕੀਤਾ ਹੈ ਕਿ ਸਤਿਯੁਗ ਸਤਿਗੁਰ ਵਾਸਦੇਵ, ਬਾਬਾ ਬਿਸ਼ਨਾ ਨਾਮ ਜਪਾਵੇ, ਤ੍ਰੇਤੈ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ, ਦੁਆਪਰ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰਾ ਨਾਮ ਜਪਾਵੇ, ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੇ, ਚਾਰੇ ਜਾਗੇ ਚੌਂ ਜੁਗੀ ਪੰਚਾਣ ਵੇ ਜਾਏ ਸਮਾਵੇ, ਚਾਰੋਂ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੇ, ਜਹਾਂ ਤੇ ਉਪਜਿਆ ਤਹਾਂ ਸਮਾਵੇ। ਵਾਹ ਵਾਹ ਪੂਰੇ ਗੁਰ ਕੀ ਸੱਚੀ ਬਾਣੀ। ਕਹਿੰਦੇ ਪੂਰੇ ਗੁਰੂ ਤੇ ਸੱਚੀ ਬਾਣੀ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਕਹਿੰਦੇ ਪੂਰੇ ਗੁਰੂ ਦੇ ਮੁਖ ਤੋਂ ਇਹ ਨਿਕਲੀ ਹੋਈ ਬਾਣੀ ਹੈ। ਜਿਹੜਾ ਇਸ ਨੂੰ ਪੜ੍ਹਦਾ ਸਾਚ ਸਮਾਣੀ, ਕਹਿੰਦੇ ਉਹ ਸੱਚ ਵਿੱਚ ਸਮਾਣੀ ਨਾਮ ਅਭੇਦ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ। ਕਹਿੰਦੇ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ, ਕਾਇਆ ਦਾ ਅਰਥ ਹੈ ਸਰੀਰ, ਕਾਮਣ ਨਾਮ ਇਸਤਰੀ, ਜਿਹੜੀ ਜੀਵ ਰੂਪੀ ਇਸਤਰੀ ਹੈ, ਅਤ ਸਵਾਲਿਓ ਕਹਿੰਦੇ ਅਤਿਅੰਤ ਹੀ ਉਹ ਸੋਹਣੀ ਹੈ, ਸੋਭਨੀਕ ਹੈ, ਸੁੰਦਰ ਹੈ, ਸੁੰਦਰ ਸੁਗੜ ਸੁਜਾਣ ਬਚੱਖਣ, ਕਹਿੰਦੇ ਉਹ ਚਤਰ ਹੈ, ਸੁਜਾਣ ਹੈ, ਸ਼ੁਭ ਗੁਣਾ ਕਰਕੇ ਸੋਹਣੀ ਹੈ। ਪਿਰ ਵਸੈ ਜਿਸ ਨਾਲੇ, ਕਹਿੰਦੇ ਪਿਰ ਨਾਮ ਪਤੀ ਪਰਮੇਸ਼ਰ ਦੀ, ਜਿਸ ਦੇ ਹਿਰਦੇ ਵਿੱਚ ਬਾਣੀ ਵਸਦੀ ਹੈ, ਜਿਸ ਬਾਣੀ ਨੂੰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਕਹਿੰਦੇ ਜਿਸ ਹਿਰਦੇ ਵਿੱਚ, ਜਿਸ ਕਾਇਆ ਰੂਪੀ ਇਸਤਰੀ, ਕਾਇਆ ਸਰੀਰ ਦੇ ਵਿੱਚ, ਇਹ ਜੀਵ ਰੂਪੀ ਇਸਤਰੀ ਦੇ ਵਿੱਚ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਵਸਦੀ ਹੈ, ਉਸ ਦੇ ਵਿੱਚ ਸਾਧਸਾਂ ਜੀ ਉਹ ਸਵਾਲਿਓ, ਅਤ ਸਵਾਲਿਓ, ਅਤਿਅੰਤ ਹੀ ਉਹ ਸੁੰਦਰ ਹੈ, ਸ਼ੁਭ ਗੁਣਾਂ ਵਾਲੀ ਹੈ, ਸਦਾ ਰੰਗ ਪਿਰ ਵਸੈ ਜਿਸ ਨਾਲੇ। ਕਹਿੰਦੇ ਉਹਦੇ ਨਾਲ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੀ ਵਸਦਾ ਹੈ। ਜਿਸ ਪਤੀ ਪਰਮੇਸ਼ਰ ਦੀ ਬਾਣੀ ਹਿਰਦੇ ਵਿੱਚ ਟਿੱਕੀ ਹੋਈ ਹੈ, ਉਹ ਤਾਂ ਕੁਦਰਤੀ ਤੌਰ 'ਤੇ ਸਾਧਸਾਂ ਜੀ ਪਤੀ ਵੀ ਉੱਥੇ ਵਸੇਗਾ ਜ਼ਰੂਰ, ਪਤੀ ਉੱਥੋਂ ਬਸ ਨਹੀਂ ਵੱਖ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਿਰ ਸੱਚੇ ਅਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਹੁਣ ਜਿਸ ਇਸਤਰੀ ਦੇ ਨਾਲ ਸਾਧਸੰਗ ਜੀ ਪਤੀ ਵਸਦਾ, ਉਹ ਸੁਹਾਗਵੰਤੀ ਵੀ ਹੈ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਰ ਸੱਚੇ ਅਤੇ ਸਦਾ ਸੁਹਾਗਣ, ਕਹਿੰਦੇ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ, ਉਸ ਦੇ ਪਾਸ ਜਦੋਂ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਤਾਂ ਸਦਾ ਸੁਹਾਗਣ, ਉਹ ਸੁਹਾਗ ਭਾਗ ਵਾਲੀ ਹੈ, ਉਹ ਸ੍ਰੇਸ਼ਟ ਭਾਗਾਂ ਵਾਲੀ ਹੈ। ਉਸ ਨੂੰ ਸਤਿਸੰਗ ਜੀ ਕੋਈ ਇਹ ਨਹੀਂ ਕਹਿ ਸਕਦਾ ਕਿ ਸੁਹਾਗ ਬੰਤੀ ਨਹੀਂ। ਜਿਹੜਾ ਗੁਰਮੁਖ ਪਿਆਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪ੍ਰੇਮ ਭਾਵਨਾ ਨਾਲ ਪੜ੍ਹਦਾ ਹੈ, ਉਹਦੇ ਹਿਰਦੇ ਵਿੱਚ ਸਤਿਸੰਗ ਜੀ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਟਿਕਾਅ ਹੋ ਜਾਂਦਾ ਹੈ। ਉਹਦੇ ਨਾਲ ਪਿਰ ਵਸੈ ਸਦਾ ਨਾਲੇ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੀ ਸਦਾ ਉਹਦੇ ਨਾਲ ਵੱਸਦਾ ਹੈ। ਅੱਗੇ ਧੰਨ ਸੱਚੇ ਪਾਤਸ਼ਾਹ ਗੁਰ ਕਾ ਸ਼ਬਦ ਸੰਭਾਲੇ, ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਵੀ ਸਮਰਣਾ ਕੀਤਾ ਹੈ, ਕਿਉਂਕਿ ਜਦੋਂ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਵੱਸਦਾ ਹੈ ਤਾਂ ਗੁਰੂ ਕਾ ਸ਼ਬਦ ਵੀ ਉੱਥੇ ਟਿਕ ਜਾਂਦਾ ਹੈ। ਜਦੋਂ ਪਤੀ ਟਿਕ ਗਿਆ ਤਾਂ ਉਹਦਾ ਜਿਹੜਾ ਉਚਾਰਿਆ ਹੋਇਆ ਸ਼ਬਦ ਹੈ ਉਹ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਨਾਲ ਟਿਕਦਾ ਹੈ। ਹਰ ਕੀ ਭਗਤ ਦਾ ਰੰਗ ਰਾਤਾ ਹੋਮੈ ਵਿੱਚੋਂ ਜਾਲੇ, ਫਿਰ ਇੱਥੇ ਬਸ ਨਹੀਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇ ਜਦੋਂ ਬਾਣੀ ਵੱਸ ਗਈ, ਪਤੀ ਪਰਮੇਸ਼ਰ ਦਾ ਵਾਸ ਹੋ ਗਿਆ, ਉਹ ਸੁਹਾਗ ਭਾਗਾਂ ਵਾਲੀ ਬਣ ਗਏ, ਸੁਹਾਗ ਬੰਤੀ ਬਣ ਗਈ, ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਕੀ ਭਗਤ ਦਾ ਰੰਗ ਰਾਤਾ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਰਾਤਾ ਨਾਮ ਤਦਾਕਾਰ ਹੋ ਜਾਵੇਗਾ। ਹੋਮੈ ਵਿੱਚੋਂ ਜਾਲੇ, ਉਹਦੀ ਹੋਮੈ ਜਿਹੜੀ ਹੰਗਤਾ ਮਮਤਾ ਸਾਰੀ ਖਤਮ ਹੋ ਜਾਵੇਗੀ। ਜਿਸ ਦੇ ਹਿਰਦੇ ਵਿੱਚ ਪਤੀ ਪਰਮੇਸ਼ਰ ਦਾ ਵਾਸ ਹੋ ਗਿਆ, ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਵੱਸ ਕੇ ਪ੍ਰੇਮੀ ਜਨੋ, ਉੱਥੋਂ ਹੋਮੈ ਦੀ ਖਾਤਮਾ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਵੀ ਬਚਨ ਬੜਾ ਸੁੰਦਰ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਹੇ ਵਾਹਿਗੁਰੂ ਜਦੋਂ ਮੇਰੇ ਵਿੱਚ ਹੋਮੈ ਸੀ ਤਾਂ ਤੂੰ ਨਾਹੀਂ, ਤੂੰ ਨਹੀਂ ਸੀ ਮੇਰੇ ਕੋਲ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਕਹਿੰਦੇ ਹੁਣ ਤੇਰਾ ਜਦੋਂ ਵਾਸਾ ਹੋ ਗਿਆ, ਹੁਣ ਮੈਂ ਨਾਹੀਂ, ਕਸ਼ ਆਹੇ ਨਾ ਮੋਰਾ, ਸਭ ਇੱਗੈ ਨਿਰਗੁਣ ਉੱਗੈ ਸਰਗੁਣ, ਕੇਲ ਕਰਤਵੇ ਸੁਆਮੀ ਤੇਰਾ। ਹੇ ਵਾਹਿਗੁਰੂ ਜਦੋਂ ਹੁਣ ਹੰਗਤਾ ਮਮਤਾ ਖਤਮ ਹੋ ਗਈ, ਹੁਣ ਸਾਰੇ ਪਾਸੇ ਤੂੰ ਹੀ ਤੂੰ ਹੈ। ਜਦੋਂ ਹੋਮੈ ਖਤਮ ਹੋਈ ਤਾਂ ਹੋਂ ਮੈਂ ਵੇ ਵਿੱਚੋਂ ਖੋਵੈ, ਦੂਜਾ ਮਿਟੈ ਇੱਕੋ ਹੋਵੇ। ਹੁਣ ਅਵਸਥਾ ਇਹ ਪ੍ਰਾਪਤ ਹੋ ਗਈ ਕਿ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰੇ ਪਾਸੇ ਸਾਰਿਆਂ ਘਟਾਂ ਵਿੱਚ ਮੈਨੂੰ ਨਜ਼ਰ ਆਉਣ ਲੱਗ ਪਿਆ। ਫਿਰ ਸੱਚੇ ਅਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ, ਜਦੋਂ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਫਿਰ ਸੱਚੇ ਅਤੇ ਸਦਾ ਸੁਹਾਗਣ, ਜਿਸ ਸੁਹਾਗ ਬੰਤੀ ਜਿਹੜੀ ਇਸਤਰੀ ਹੈ ਉਹਦਾ ਪਤੀ ਉਹਦੇ ਪਾਸ ਹੈ, ਉਸ ਨੂੰ ਕਹਿੰਦੇ ਇਹ ਸੁਹਾਗ ਬੰਤੀ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰਾ, ਜਿਹੜਾ ਸਤਿਸੰਗ ਦੀ ਜੀਵ ਰੂਪੀ ਇਸਤਰੀ ਗੁਰਮੁਖ ਪਿਆਰਾ ਹੈ, ਜਿਹੜਾ ਆਪਣੇ ਪਤੀ ਪਰਮੇਸ਼ਰ ਭਾਵ ਗੁਰੂ ਸਾਹਿਬ ਜੀ ਦੇ ਨਾਲ ਰਹਿੰਦਾ ਹੈ, ਗੁਰੂ ਉਸਦੇ ਨਾਲ ਰਹਿੰਦਾ ਹੈ, ਉਹਨੂੰ ਸਤਿਸੰਗ ਜੀ ਸਾਰੇ ਕਹਿਣਗੇ ਇਹ ਗੁਰੂ ਵਾਲਾ ਹੈ, ਇਸਨੇ ਗੁਰੂ ਧਾਰਿਆ ਹੋਇਆ ਹੈ। ਇਹ ਵੀ ਆਮ ਸਤਿਸੰਗ ਜੀ ਕਹਾਵਤ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਆਮ ਜਿਹੜੀ ਕਹਾਵਤ ਲਿਖੀ ਹੈ, ਉਹ ਕਹਿੰਦੇ ਨੇ ਜਿਸ ਕੁੱਤੇ ਦੇ ਗਲ ਵਿੱਚ ਸਤਿਸੰਗ ਜੀ ਪਟਾ ਪਾ ਦਿੱਤਾ ਜਾਂਦਾ ਹੈ ਨਾ, ਉਸ ਕੁੱਤੇ ਨੂੰ ਸਤਿਸੰਗ ਜੀ ਕੋਈ ਡੰਡਾ ਨਹੀਂ ਮਾਰਦਾ, ਕਿਉਂਕਿ ਇਹ ਕਿਸੇ ਮਾਲਕ ਦਾ ਕੁੱਤਾ ਹੈ, ਉਹਨੂੰ ਡੰਡਾ ਕੋਈ ਮਾਰੇਗਾ ਨਹੀਂ। ਜੇ ਕੁੱਤੇ ਦੇ ਗਲ ਵਿੱਚ ਸਤਿਸੰਗ ਜੀ ਪਟਾ ਨਹੀਂ, ਉਹਦੇ ਹਰ ਇੱਕ ਡਾਂਗਾ ਮਾਰਦਾ ਹੈ ਕਿ ਛੁੱਟੜ ਹੈ। ਇਸੇ ਤਰ੍ਹਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਹਦਾਇਤ ਕੀਤੀ ਹੈ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੇ। ਕਹਿੰਦੇ ਪ੍ਰਥਮ ਜਿਹੜੀ ਰਹਿਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਨਗੁਰੇ ਪੁਣੇ ਦੀ ਜੂਠ ਲਾ ਕਰਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ, ਤਾਂ ਕਿ ਸਾਨੂੰ ਉਹ ਜਿਹੜੀ ਸਤਿਸੰਗ ਜੀ ਸਾਡੇ ਗਲ ਵਿੱਚ ਪੰਜਾਂ ਕਕਾਰਾਂ ਦੀ ਜਿਹੜੀ ਰਹਿਤ ਹੈ ਉਹ ਜਦੋਂ ਪੈ ਗਈ, ਜਿਹੜੇ ਜਮ ਰੂਪੀ ਸਤਿਸੰਗ ਜੀ ਜਮ ਹਨ, ਉਸ ਫਿਰਦੇ ਹੋਏ ਕੁੱਤੇ ਵਾਂਗ ਡੰਡਾ ਨਹੀਂ ਮਾਰਨਗੇ। ਉਹਨਾਂ ਨੂੰ ਇਹ ਹੋਵੇਗਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਕਹਿੰਦੇ ਧਰਮ ਰਾਜਾ ਵੀ ਉਹਨਾਂ ਪੇਪਰਾਂ ਨੂੰ ਦੇਖ ਕਰਕੇ ਪਾੜ ਦਿੰਦਾ ਹੈ ਕਿ ਤੁਸੀਂ ਕਿਸੇ ਦੇ ਹੋ, ਤੁਸੀਂ ਕਿਸੇ ਦੇ ਬਣੇ ਹੋਏ ਹੋ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਜੀ ਕਹਿੰਦੇ ਨੇ ਪਿਰ ਸੱਚੇ ਅਤੇ ਸਦਾ ਸੁਹਾਗਣ। ਕਹਿੰਦੇ ਸੁਹਾਗਵੰਤੀ ਇਸਤਰੀ ਉਸਨੂੰ ਵੀ ਕਿਹਾ ਜਾਂਦਾ ਹੈ ਜਿਹੜਾ ਪਤੀ ਉਸਦੇ ਕੋਲ ਹੋਵੇ। ਜੇ ਉਸਦਾ ਪਤੀ ਨਾ ਹੋਵੇ ਜਾਂ ਉਸਦਾ ਪਤੀ ਮਰ ਚੁੱਕਾ ਹੋਵੇ, ਉਸ ਨੂੰ ਕੋਈ ਵਿਧਵਾ ਕਹੇਗਾ, ਕੋਈ ਸਾਧ ਸਾਂਝੀ, ਕੋਈ ਉਹਦੇ ਉੱਤੇ ਆਪਣਾ ਊਝ ਠੋਕੇਗਾ, ਕੋਈ ਉਸਨੂੰ ਕੁਛ ਕਹੇਗਾ, ਪਰ ਜੇ ਉਹ ਸੁਹਾਗਣ ਅਤੇ ਉਸਦਾ ਪਤੀ ਉਸਦੇ ਕੋਲ ਹੈ, ਉਸਨੂੰ ਕਹਿਣਗੇ ਸੁਹਾਗਣ ਭਾਗਣ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਪ੍ਰੈਕਟੀਕਲ ਲਿਖਿਆ ਹੈ ਕਿ ਮੈਂ ਜਦੋਂ ਗੁਰੂ ਤੋਂ ਬਗੈਰ ਸੀ ਤਾਂ ਉਸ ਵੇਲੇ ਮੈਨੂੰ ਵੀ ਬ੍ਰਹਮਚਾਰੀ ਨੇ ਇਹ ਤਾਨਾ ਮਾਰ ਦਿੱਤਾ ਸੀ ਕਿ ਐ ਅਮਰਦਾਸ ਤੇਰਾ ਗੁਰੂ ਕਿਹੜਾ ਹੈ। ਇੱਕ ਸ਼ਬਦ ਨਾਲ ਨਾ ਬੋਲੇ, ਦੂਸਰੇ ਨਾਲ ਫਿਰ ਬੋਲਿਆ ਬ੍ਰਹਮਚਾਰੀ, ਤਾਂ ਉਹ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਹੇ ਬ੍ਰਹਮਚਾਰੀ, ਮੈਨੂੰ ਤਾਂ ਗੁਰੂ ਦਾ ਪਤਾ ਹੀ ਨਹੀਂ, ਨਾ ਮੈਂ ਗੁਰੂ ਧਾਰਿਆ ਹੈ। ਤਾਂ ਬ੍ਰਹਮਚਾਰੀ ਸੜਬੜ ਗਿਆ, ਕਹਿਣ ਲੱਗਾ ਮੈਂ ਨਗੁਰੇ ਦੀ ਸੰਗਤ ਕਰਦਾ ਰਿਹਾ ਅਜੇ ਤੱਕ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪ੍ਰੇਮੀ ਜਨੋ ਉਹੀ ਆਪਣਾ ਜਿਹੜਾ ਪ੍ਰੈਕਟੀਕਲ ਜੀਵਨ ਦਾ ਸੀ ਉਹ ਗੁਰਬਾਣੀ ਵਿੱਚ ਲਿਖਿਆ ਹੈ। ਫਿਰ ਸੱਚੇ ਅਤੇ ਸਦਾ ਸੁਹਾਗਣ, ਕਹਿੰਦੇ ਸੁਹਾਗਵੰਤੀ ਤਾਂ ਹੀ ਹੈ ਜੇ ਪਤੀ ਪਰਮੇਸ਼ਰ ਹੈ। ਉਹ ਸਾਧ ਸਾਂਝੀ ਨਗੁਰੇ ਪੁਣੇ ਦੀ ਜੂਠ ਤਾਂਹੀਓ ਲਹੇਗੀ, ਸਤਿਗੁਰ ਵਾਜੋਂ ਗੁਰ ਨਹੀਂ ਕੋਈ। ਕਹਿੰਦੇ ਗੁਰੂ ਤੋਂ ਬਗੈਰ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਤੋਂ ਕੀਰਤਨ ਹੋ ਰਿਹਾ ਸੀ ਕਿ ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕਿਓ ਅਕਿਆਤ ਸੰਸਾਰ ਮੈਂ। ਕਹਿੰਦੇ ਗੁਰੂ ਤੋਂ ਬਗੈਰ ਸਾਧ ਸਾਂਝੀ ਜਿਹੜੀ ਗਤ ਹੈ ਉਹ ਸਾਰਾ ਮਨੁੱਖਾ ਜਨਮ ਭੋਗਦਾ ਤਾਂ ਹੈ ਵਿਅਕਤੀ, ਪਰ ਉਹ ਸਾਰਾ ਸਾਧ ਸਾਂਝੀ ਬਿਰਥ ਹੀ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਰ ਸੱਚੇ ਅਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ, ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਸੰਭਾਲ ਲਿਆ ਹੈ। ਹਰ ਕੀ ਭਗਤ ਸਦਾ ਰੰਗ ਰਾਤਾਂ ਹੋਮੈ ਵਿੱਚੋਂ ਜਾਲੇ, ਕਹਿੰਦੇ ਹਰੀ ਦੀ ਭਗਤੀ ਦੇ ਨਾਲ ਸਾਧ ਸੰਗਤ ਜੀ ਹੋਮੈ ਵੀ ਖਤਮ ਹੋ ਜਾਂਦੀ ਹੈ। ਜਿਹੜੇ ਹਰੀ ਦੇ ਭਗਤ ਹਨ ਉਹਨਾਂ ਦੇ ਵਿੱਚ ਹੋਮੈ ਦਾ ਕੋਈ ਸਾਧ ਸੰਗਤ ਜੀ ਲੇਸ ਮਾਤਰ ਵੀ ਨਹੀਂ ਰਹਿੰਦਾ। ਉਹਨਾਂ ਦਾ ਇਹ ਹੁੰਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਅਲੱਗ ਹੈ ਮੇਰਾ। ਅੱਗੇ ਸਤਿਗੁਰੂ ਗਰੀਬ ਨਿਵਾਸ ਜੇ ਪਾਤਸ਼ਾਹ ਦੇ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਇਸ ਕਾਇਆ ਜਿਹੜਾ ਸਰੀਰ ਹੈ ਇਹਦੇ ਵਿੱਚ ਕਹਿੰਦੇ ਸਾਰੀਆਂ ਵਸਤੂਆਂ ਵਸ ਰਹੀਆਂ ਹਨ, ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਖੰਡ ਨਾਮ ਜਿਹੜੇ ਸਾਧ ਸੰਗਤ ਜੀ ਛੋਟੇ, ਜਿਸ ਦਾ ਭਾਰਤ ਖੰਡ ਹੈ, ਇਹ ਛੋਟੇ ਛੋਟੇ ਟੁਕੜੇ। ਮੰਡਲ ਜਿਹੜੇ ਹਨ ਵੱਡੇ ਵੱਡੇ ਪਾਤਾਲਾਂ, ਸਾਧ ਸੰਗਤ ਜੀ ਤਾਰਾ ਮੰਡਲ ਹੈ, ਸੂਰਜ ਮੰਡਲ ਹੈ, ਪਾਤਾਲ ਲੱਖ ਪਾਤਾਲਾਂ, ਪਾਤਾਲ ਲੱਖ ਆਗਾਸਾਂ ਆਗਾਸ। ਇਹ ਸਾਰੇ ਜੋ ਬ੍ਰਹਿਮੰਡੇ ਸੋਏ ਪਿੰਡੇ, ਜੋ ਖੋਜੈ ਸੋ ਪਾਵੇ। ਕਹਿੰਦੇ ਇਸ ਸਰੀਰ ਦੇ ਵਿੱਚੇ ਹੀ ਸਾਰੇ, ਇਸ ਕਾਇਆਂ ਦੇ ਵਿੱਚ ਹੀ ਵਸ ਰਹੇ ਹਨ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਵੀ ਕਹਿ ਦਿੱਤਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਕਹਿੰਦੇ ਨੌਂ ਨਦੀਆਂ ਦਾ ਖਜ਼ਾਨਾ ਜੋ ਅੰਮ੍ਰਿਤ ਨਾਮ ਹੈ ਉਹ ਵੀ ਇਸ ਸਰੀਰ ਦੇ ਵਿੱਚੇ ਹੀ ਵਸਦਾ ਹੈ। ਧੰਨ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਹਿੰਦੇ ਇਸ ਕਾਇਆ ਦੇ ਅੰਦਰ ਹੀ ਜਗ ਜੀਵਨ, ਜਗਤ ਦਾ ਜੀਵਨ ਜਿਹੜਾ ਦਾਤਾ ਹੈ, ਵਾਹਿਗੁਰੂ ਪਰਮੇਸ਼ਰ ਹੈ, ਉਹ ਵੀ ਕਹਿੰਦੇ ਵਿੱਚੇ ਵਸਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਪਲਾਹੀ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਅੰਤਰਮੁਖੀ ਬਿਰਤੀ ਦੇ ਨਾਲ ਸਿਮਰਨ ਭਜਨ ਕਰਕੇ ਅੰਦਰ ਹੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ, ਉਹ ਸਾਧ ਸਾਂਝੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਹਿੰਦੇ ਜੋ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਦੀਨਨ ਕੀ ਪ੍ਰਤਪਾਲ ਕਰਨ, ਸੰਤ ਉਬਾਰਗ ਨੀਮਨ ਗਾਰੇ, ਪਚ ਪਸ਼ੂ ਨਗ ਨਾਗਨ ਰਾਤਵ, ਸਰਵ ਸਮੈ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੇ ਕਰਮ ਵਿਚਾਰੇ, ਦੀਨ ਦਿਆਲ ਦਿਆਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਜਾਨੀ ਜਾਨੀ ਕੋ ਮਿਲਾ ਦੇ। ਸੱਯਦ ਫਕੀਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਜਦੋਂ ਉਸਦੇ ਮੁਰਸ਼ਿਦ ਨੇ ਇਹ ਕਹਿਤਾ, ਮੇ ਜਿੱਥੇ ਤੱਕ ਮੈਂ ਤੈਨੂੰ ਪਹੁੰਚਾ ਸਕਦਾ ਸੀ ਪਹੁੰਚਾ ਦਿੱਤਾ, ਹੁਣ ਤੂੰ ਅਗਲੀ ਜੇ ਮੰਜ਼ਿਲ ਪ੍ਰਾਪਤ ਕਰਨੀ ਤਾਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਚਲੇ ਜਾ। ਇਹ ਜਿਹੜਾ ਫਕੀਰ ਸੀ ਸੱਯਦ, ਜਾਨੀ ਫਕੀਰ ਸੀ ਇਸਦਾ ਨਾਮ,
ਇਸ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਨਮਸਕਾਰ ਕੀਤੀ, ਬਚਨ ਕੀਤਾ ਜਾਨੀ ਜਾਨੀ ਕੋ ਮਿਲਾ ਦੇ। ਇਹ ਬਚਨ ਬੋਲਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ, ਪਰਖ ਹੈ। ਬਾਹਰ ਕੱਢ ਦਿੱਤਾ। ਫਿਰ ਕਹੀ ਜਾਂਦਾ ਬਾਹਰ ਬੈਠਾ ਜਾਨੀ ਜਾਨੀ ਕੋ ਮਿਲਾ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਜਾ ਕੇ ਬਾਬਾ ਭਾਈ ਜੇਠਾ ਜੀ ਕਹਿਣ ਲੱਗੇ, ਜੀ ਉਹ ਜਿਹੜਾ ਫਕੀਰ ਹੈ ਮੁਸਲਮਾਨੀ, ਉਹ ਤਾਂ ਇਹੀ ਸ਼ਬਦ ਰਟਿਆ ਹੋਇਆ। ਕਹਿਣ ਲੱਗੇ ਉਹਦੇ ਦੁਆਲੇ ਕੰਧ ਕਰ ਦਿਓ। ਕੰਧ ਕਰ ਦਿੱਤੀ, ਕੰਧ ਉੱਚੀ ਹੋ ਗਈ, ਅੰਦਰੋਂ ਆਵਾਜ਼ ਆ ਰਹੀ ਹੈ ਜਾਨੀ ਜਾਨੀ ਕੋ ਮਿਲਾ ਦੇ, ਜਾਨੀ ਜਾਨੀ ਕੋ ਮਿਲਾ ਦੇ। ਜਦੋਂ ਇਸੇ ਤਰ੍ਹਾਂ ਬੈਠਾ ਕਹੀ ਜਾਂਦਾ ਤਾਂ ਆਵਾਜ਼ ਫਿਰ ਦੱਸੀ, ਕਹਿਣ ਲੱਗੇ ਗਰੀਬਨ ਆਵਾਜ਼, ਅੰਦਰੋਂ ਆਵਾਜ਼ ਆ ਰਹੀ ਹੈ। ਕਹਿੰਦੇ ਕੰਧ ਢਾ ਕੇ ਇਹਨੂੰ ਇੱਥੇ ਲਿਆਓ। ਲੈ ਆਉਂਦਾ, ਜਦੋਂ ਆਇਆ ਤਾਂ ਉਸ ਵੇਲੇ ਸਤਸੰਗੀ ਜਨੋਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਚਾਹਨਾ ਤੂੰ? ਇਹੀ ਬੋਲਿਆ। ਕਹਿੰਦਾ ਜਾਨੀ ਜਾਨੀ ਕੋ ਮਿਲਾ ਦੇ। ਕਹਿਣ ਲੱਗੇ ਜਾ ਫਿਰ ਜਾਨੀ ਕੋ, ਜੋ ਮਿਲਣਾ ਬਿਆਸ ਦਰਿਆ ਵਿੱਚ ਛਾਲ ਮਾਰ ਦੇ ਤੂੰ। ਇਹ ਸਤਸੰਗ ਜੀ ਗੁਰੂ ਦੇ ਹੁਕਮ ਵਿੱਚ ਵੱਜਿਆ ਹੋਇਆ ਸੀ, ਇਹ ਭੱਜਾ ਜਾ ਰਿਹਾ ਹੈ। ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਸਿੰਘ ਮਗਰ ਦੜਾ ਦਿੱਤੇ ਕਿ ਇਸ ਨੂੰ ਪਾਣੀ ਵਿੱਚ ਨਹੀਂ ਡੁੱਬਣ ਦੇਣਾ। ਜਦੋਂ ਇਹ ਛਾਲ ਮਾਰਨ ਲੱਗਾ, ਇਹਦੇ ਮੋਢੇ ਜਾ ਕੇ ਫੜ ਲਏ, ਫੜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਲੈ ਆਉਂਦਾ। ਇੱਕੋ ਦ੍ਰਿਸ਼ਟੀ ਸਾਧਸੰਗ ਜੀ ਕੀਤੀ, ਜਾਨੀ ਜਾਨੀ ਕੋ ਮਿਲਾ ਦੇ, ਬਸ ਪਰਮੇਸ਼ਰ ਦੇ ਨਾਲ ਅਭੇਦ ਕਰ ਦਿੱਤਾ ਇਹਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹੀ ਬਚਨ ਸ਼੍ਰੀ ਗੁਰੂ ਅਰਜਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਰਦੇ ਨੇ। ਕਹਿੰਦੇ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਅਤ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਕਹਿੰਦੇ ਉਹ ਕਾਇਆ ਜਿਹੜੀ ਇਸਤਰੀ ਹੈ, ਜਿਹੜੀ ਕਾਇਆ ਸਰੀਰ ਹੈ, ਕਾਮਣ ਉਹ ਸੁਹੇਲੀ ਸੋਭਨੀਕ ਹੈ, ਗੁਰਮੁਖ ਨਾਮ ਸੰਭਾਲਾ, ਜਿਨ੍ਹਾਂ ਨੇ ਨਾਮ ਦੀ ਵਸਤੂ ਨੂੰ ਸੰਭਾਲ ਲਿਆ, ਉਸ ਵਸਤੂ ਨੂੰ ਸੰਭਾਲ ਕਰਕੇ ਆਪਣੇ ਹਿਰਦੇ ਵਿੱਚ ਗੁਰਮੁਖ ਸੋਝੀ, ਇੱਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਜਿਨ੍ਹਾਂ ਨੇ ਸਾਧਸਾਂ ਜੀ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਵਸਤ ਸੰਭਾਲ ਲਈ, ਉਹਨਾਂ ਨੇ ਜਿਨ੍ਹਾਂ ਨੇ ਉਹ ਵਸਤ ਨੂੰ ਸੰਭਾਲ ਲਿਆ ਹੈ, ਉਹ ਸਾਧਸਾਂ ਜੀ ਪਿਰ ਵਸੈ ਜਿਸ ਨਾਲੇ। ਕਹਿੰਦੇ ਉਹ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਵਸਦੇ ਹਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਾਪਤੀ ਦੀ ਪੰਕਤੀ ਦਾ ਸਾਨੂੰ ਉਪਦੇਸ਼ ਦਿੰਦੇ ਨੇ। ਕਹਿੰਦੇ ਕਾਇਆ ਕਾਮਣ ਸਦਾ ਸੁਹੇਲੀ, ਕਹਿੰਦੇ ਉਹ ਸੋਭਨੀਕ ਹੈ, ਸੁਹੇਲੀ ਜਿਹੜੀ ਜੀਵ ਰੂਪੀ ਇਸਤਰੀ, ਉਹਦਾ ਸਰੀਰ ਵੀ ਸੋਭਨੀਕ ਹੈ, ਉਹ ਕਾਇਆ ਉਹਦੀ ਜਿਹੜੀ ਅੰਤਰਮੁਖੀ ਬਿਰਤੀ ਉਹ ਵੀ ਸੋਭਨੀਕ ਹੈ, ਉਹਦਾ ਅੰਤਰਕਣ ਵੀ ਸੋਭਨੀਕ ਹੈ, ਗੁਰਮੁਖ ਨਾਮ ਸੰਭਾਲਾ, ਜਿਨ੍ਹਾਂ ਨੇ ਅੰਦਰ ਆਪਣੀ ਬਿਰਤੀ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਿਆ ਹੈ, ਉਹ ਸਦਾ ਹੀ ਪਤੀ ਪਰਮੇਸ਼ਰ ਦੇ ਨਾਲ ਰਹਿੰਦੀਆਂ ਹਨ ਅਤੇ ਪਤੀ ਪਰਮੇਸ਼ਰ ਉਹਨਾਂ ਦੇ ਨਾਲ ਰਹਿੰਦਾ ਹੈ। ਜਦੋਂ ਸਾਧਸਾਂ ਜੀ ਦੋਨਾਂ ਵਸਤੂਆਂ ਦਾ, ਇੱਕ ਪਤੀ ਅਤੇ ਜੀਵ ਰੂਪੀ ਇਸਤਰੀ ਦਾ ਮਿਲਾਪ ਹੋ ਜਾਂਦਾ ਹੈ, ਉਸ ਆਨੰਦ ਨੂੰ ਸਾਧਸਾਂ ਜੀ ਕੋਈ ਵਰਣਨ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਐਸੀ ਅਵਸਥਾ ਸਾਧਸਾਂ ਜੀ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਇਹ ਪ੍ਰਾਪਤ ਉਦੋਂ ਹੋਵੇਗੀ ਜਦੋਂ ਸਾਧਸਾਂ ਜੀ ਨਾਮ ਦੇ ਨਾਲ, ਵਾਹਿਗੁਰੂ ਮੰਤਰ ਦੇ ਨਾਲ ਆਪਾਂ ਜੁੜਨਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਤਾਰੋ ਹਰ ਨਾਲੇ, ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਇਹੋ ਕਰੇ ਤੇਰਾ ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋਖੋ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਤਾਰੋ ਹੋਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,
ਕਰ ਸਾਂਤ ਸੁੱਖ ਮਨ ਆਏ ਵਸਿਆ ਜਨਿੱਛਾ ਸਭ ਪਜਾਈਆਂ ਸਤਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭ ਤਿਤ ਕਰਸ ਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਤੂੰ ਤਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਪਾਇਆ ਉਤਰੇ ਸਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਭਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਭਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।